तेरे बंके लोएन दंत रीसाला। हे वाहिगुरु जी, तेरे बंके लोएन, बंके दा अर्थ सुंदर, लोएन दा अर्थ नेत्र, तेरे नेत्र बड़े सुंदर ने, तेरिया अखां बड़िया सोहनिया ने, दंत रीसाला, तेरे दंद भी रीसाला बहुत सुंदर ने, बड़े उज्जल ने, बड़े रसीले हन, सोहने नक जन लंबड़े वाला। हे वाहिगुरु जी, सरगुण स्वरूप दे थोड़े नक बड़े सोहने ने, जन लंबड़े वाला, ते जिस दे वाल भी केस भी बड़े लंबे ने। यह सरगुण स्वरूप की महिमा है, क्योंकि सरगुण स्वरूप दे विच सारियां गल्लां टुकदियां ने। जिवें फर्ज करो, धन गुरु नानक देव महाराज की आपां कोई सरगुण स्वरूप की तस्वीर बनाउणी होवे, तां इन्हां शब्दां दे विच जो सतगुरु ने सिद्धांत वर्णन किया है, उहदे अनुसार असीं बना सकदे हां। हे वाहिगुरु जी, हे गुरु परमेश्वर जी, तुहाडे नेत्र बड़े सोहणे ने, तुहाडे दंद बड़े सुंदर ने, तुहाडे नक बड़े सोहणे ने, ते तुहाडे सिर दे वाल केस बड़े लंबे हन, क्योंकि केस भी एक कुदरती शिंगार है। ते जिन्ने भी पहले पीर पैगंबर ऋषि मुनि होए ने, वो सारे दे सारे केसाधारी जां जटाजूट होए ने। इसलिए सतगुरु महाराज ने उस अकाल पुरख वाहिगुरु दे सरगुण स्वरूप नूं भी लम्मे केसां वाला बयान कीता है। इसलिए हर गुरसिख माई भाई नूं केस जरूर रखने चाहीदे हन। कंचन काया सोयने की ढाला। धन गुरु नानक दे महाराज सरगुण स्वरूप की महिमा करदे हन। हे वाहिगुरु जी, कंचन काया सोयने की ढाला, थोड़ी कंचन वर्गी सोने वर्गी काया है सरगुण स्वरूप दी, जिवें सोने की ढाला, जिवें सोने की ढाल होवे, भाव जिवें टलिया होया सोना होवे, जदों सोने नूं कुठाली विच पा के ढाल दी गई ना, ते फिर उहदी जिहड़ी चमक होर भी वधेरे वध जांदी है। कंचन काया सोने की ढाला, जिवें टले हुए सोने की चमक हुंदी है, इसे तरह थोड़ी देह सोने वर्गी, सोने वर्गी सानू प्रतीत हो रही है। सो वन ढाला कृष्ण माला, जपहो तुसी सहेली हो। धन गुरु नानक देव महाराज सच्चे पातशाह हुण इसरी रूपक अलंकार दे विच आखदे ने भी जपो तुसी सहेली हो। जिहड़े श्रद्धा भगती वाले गुरसिख माई भाई ने सारिआं नूं कहिंदे ने, ऐ तुसी साडीओ सहेलीओ, सखीओ सहेलीओ, तुसी उस वाहिगुरु परमेश्वर दा नाम जपो जो ऐसा सरगुण स्वरूप है। जे निर्गुण स्वरूप थोड़े ध्यान विच नहीं वसदा, ते सरगुण स्वरूप दी तुसी हमेशा लई भगती करो। कैसा है सुवन ढाला, भी जिवें टलिया होया सोना हुंदा, जिवें कुठाली विच टलिया सोना हुंदा, उहदे वर्गा उहदा सुंदर रंग है। ते कृष्ण माला, ते कृष्ण माला वैजंती माला जो छे किस्म दे मोतियां दी मन्नी गई है, वह उसने गल विच पाई हुई है। धन गुरु नानक देव महाराज दे भी आम गल दे विच माला पाई दिखाई जाती है, पर जिहड़ी कृष्ण माला तो मुराद है जिस दे विच छे किस्म दे मोती परोए जाते ने, बंसी सीपी सूकरी गिरी करी मठ साल, ये खट मोती पोई है बना बजंती माल। ਇਹ ਛੇ ਕਿਸਮ ਦੇ ਮੋਤੀਆਂ ਦੀ ਮਾਲਾ ਨੂੰ ਕ੍ਰਿਸ਼ਨ ਜੀ ਪਹਿਨਦੇ ਸਨ, ਤੇ ਸਤਿਗੁਰੂ ਕਹਿੰਦੇ ਨੇ ਵੀ ਇਹੀ ਜਿਹੜੀ ਮਾਲਾ ਹੈ, ਇਹ ਉਹ ਸਰਗੁਣ ਸਰੂਪ ਦੇ ਗਲ ਵਿੱਚ ਪਾਈ ਹੋਈ ਹੈ। ਐ ਸਖੀਓ ਸਹੇਲੀਓ, ਤੁਸੀਂ ਉਸਦਾ ਨਾਮ ਜਪੋ। ਜਮ ਦੁਆਰ ਨਾ ਹੋ ਖੜੀਆ, ਸਿੱਖ ਸੁਣਹੋ ਮਹੇਲੀ ਹੋ। ਲੋ ਸਤਿਗੁਰੂ ਕਹਿੰਦੇ ਨੇ ਐ ਗੁਰਸਿੱਖ ਮਾਈ ਭਾਈ ਸਿੱਖ ਮਹੇਲੀ, ਇਸਤਰੀ ਨੂੰ ਕਹਿੰਦੇ ਨੇ ਹਿੰਦੀ ਵਿੱਚ, ਐ ਗੁਰਸਿੱਖ ਮਾਈਓ ਭਾਈਓ, ਸੁਣੋ ਇਹ ਗੱਲ, ਜਦੋਂ ਤੁਸੀਂ ਸਰਗੁਣ ਸਰੂਪ ਵਾਹਿਗੁਰੂ ਦੇ ਨਾਮ ਨੂੰ ਵੀ ਜਪੋਗੇ, ਭਾਵ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਦੱਸੋ, ਗੁਰੂਆਂ ਨੂੰ ਕਿਸੇ ਵੀ ਸਰੂਪ ਨੂੰ ਆਪਣੇ ਧਿਆਨ ਵਿੱਚ ਲਿਆ ਕੇ ਉਸਦਾ ਨਾਮ ਜਪੋਗੇ, ਜਮ ਦੁਆਰ ਨਾ ਹੋ ਖੜੀਆਂ, ਫਿਰ ਤੁਸੀਂ ਜਮਾਂ ਦੇ ਦਰ ਤੇ ਜਮਪੁਰੀ ਦੇ ਵਿੱਚ ਨਹੀਂ ਜਾ ਕੇ ਖੜੀਆਂ ਹੋਵੋਗੀਆਂ। ਭਾਵ ਤੁਹਾਨੂੰ ਅੱਗੇ ਧਰਮਰਾਜ ਦੀ ਜਮਰਾਜ ਦੀ ਕਚਹਿਰੀ ਵਿੱਚ ਨਹੀਂ ਖੜਨਾ ਪਵੇਗਾ, ਜਦੋਂ ਸਰਗੁਣ ਸਰੂਪ ਦੀ ਵੀ ਕੋਈ ਉਪਾਸ਼ਨਾ ਕਰਦਾ ਹੈ, ਭਗਤੀ ਕਰਦਾ ਹੈ, ਉਹਨੂੰ ਵੀ ਬੈਕੁੰਠ ਦੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਹੰਸ ਹੰਸਾ ਬੱਗ ਬੱਗਾ ਲਹਿ ਮਨ ਕੀ ਜਲ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਸਰਗੁਣ ਸਰੂਪ ਦੀ ਗੁਰੂ ਪਰਮੇਸ਼ਰ ਦੀ ਭਗਤੀ ਕਰਦਾ ਹੈ, ਲਹਿ ਮਨ ਕੀ ਜਲ, ਉਹਦੇ ਮਨ ਦੀ ਜਾਲਾ ਦਾ ਅਰਥ ਜਿਹੜੀ ਮੈਲ ਹੈ, ਜਿਵੇਂ ਕਹਿੰਦੇ ਉਹਨੂੰ ਜਾਲਾ ਲੱਗਿਆ ਹੋਇਆ, ਵੀ ਇਹ ਜਿਹੜੀ ਜਾਲੇ ਦੀ ਮੈਲ ਹੈ, ਭਰਮ ਰੂਪ ਮੋਹ ਰੂਪ ਜਾਲੇ ਦੀ ਜਿਹੜੀ ਮੈਲ ਲੱਗੀ ਹੋਈ ਹੈ, ਉਹ ਲਹਿ ਜਾਂਦੀ ਹੈ। ਹੰਸ ਹੰਸਾ ਬੱਗ ਬੱਗਾ, ਜਿਹੜਾ ਬਗਲਿਆਂ ਵਿੱਚੋਂ ਵੱਡਾ ਬਗਲਾ ਹੈ, ਭਾਵ ਪਖੰਡੀਆਂ ਵਿੱਚੋਂ ਜਿਹੜਾ ਅੱਠ ਦਰਜੇ ਦਾ ਵੱਡਾ ਪਖੰਡੀ ਹੈ ਹੰਸ ਹੰਸਾ, ਉਹ ਵੀ ਹੰਸਾਂ ਵਿੱਚੋਂ ਵੱਡਾ ਹੰਸ ਪਰਮ ਹੰਸ ਬਣ ਜਾਂਦਾ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਜਣ ਠੱਗ ਨੂੰ ਤੇ ਇਸ ਤਰ੍ਹਾਂ ਸੰਤ ਬਣਾ ਹੀ ਦਿੱਤਾ ਸੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਬਗਲੇ ਨੂੰ ਹੰਸ ਦਾ ਕੀ ਬਣਾਉਣਾ ਸੀ, ਬਲਕਿ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ। ਗੁਰੂ ਮਹਾਰਾਜ ਨੇ ਤਾਂ ਕਾਵਾਂ ਤੋਂ ਵੀ ਹੰਸ ਬਣਾ ਦਿੱਤੇ। ਇਹ ਗੁਰੂ ਪਰਮੇਸ਼ਰ ਦੀ ਸਰਗੁਣ ਸਰੂਪ ਦੀ ਮਹਿਮਾ ਹੈ। ਬੰਕੇ ਲੋਇਨ ਦੰਤ ਰੀਸਾਲਾ। ਹੇ ਵਾਹਿਗੁਰੂ ਜੀ, ਤੁਹਾਡੇ ਨੇਤਰ ਬੜੇ ਸੁੰਦਰ ਨੇ ਤੇ ਤੁਹਾਡੇ ਦੰਦ ਵੀ ਬੜੇ ਰੀਸਾਲਾ ਸੁੰਦਰ ਤੇ ਬੜੇ ਰਸ ਦਾ ਘਰ ਹਨ। ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ। ਲੋ ਹੁਣ ਫੇਰ ਸਰਗੁਣ ਸਰੂਪ ਦੀ ਹੀ ਅੱਗੇ ਮਹਿਮਾ ਹੈ। ਤੇਰੀ ਚਾਲ ਸੁਹਾਵੀ, ਹੇ ਵਾਹਿਗੁਰੂ ਜੀ, ਸਰਗੁਣ ਸਰੂਪ ਦੇ ਅੰਦਰ ਤੁਹਾਡੀ ਚਾਲ ਬੜੀ ਸੁਹਾਵਣੀ ਹੈ, ਤੁਹਾਡੀ ਤੋਰ ਬੜੀ ਅੱਛੀ ਹੈ, ਮਦਰਾੜੀ ਬਾਣੀ, ਤੁਹਾਡੀ ਬਾਣੀ ਵੀ ਬੜੀ ਮਿੱਠੀ ਹੈ। ਮਦਰਾੜੀ ਦਾ ਅਰਥ ਵੀ ਮਿੱਠੀ, ਸ਼ਹਿਤ ਵਰਗੀ, ਅੰਮ੍ਰਿਤ ਵਰਗੀ ਤੁਹਾਡੀ ਮਿੱਠੀ ਬਾਣੀ ਹੈ। ਕੋਹ ਕਨ ਕੋਕਲਾ ਤਰਲ ਜਵਾਣੀ। ਹੇ ਵਾਹਿਗੁਰੂ ਜੀ, ਤੁਹਾਡੀ ਜਿਹੜੀ ਆਵਾਜ਼ ਹੈ ਜਿਵੇਂ ਕੋਲਾਂ ਕੂਕਦੀਆਂ ਨੇ, ਬੜੀਆਂ ਸੁੰਦਰ ਲੱਗਦੀਆਂ, ਜਿਵੇਂ ਕੋਇਲਾਂ ਕੂਕਦੀਆਂ ਨੇ, ਇਸ ਤਰ੍ਹਾਂ ਤੁਹਾਡੀ ਆਵਾਜ਼ ਹੈ। ਤਰਲ ਜਵਾਣੀ, ਤਰਲ ਦਾ ਅਰਥ ਜਿਵੇਂ ਕੋਈ ਜਵਾਨ ਇਸਤਰੀ ਦੀ ਚਾਲ ਬੜੀ ਮਸਤ ਹੁੰਦੀ ਹੈ, ਇਸੇ ਤਰ੍ਹਾਂ ਤੁਹਾਡੀ ਮਹਾਰਾਜ ਜਿਹੜੀ ਚਾਲ ਹੈ ਬੜੀ ਚੰਚਲ ਹੈ ਤੇ ਬੜੀ ਮਸਤੀ ਵਾਲੀ ਹੈ। ਤਰਲਾ ਜਵਾਨੀ ਆਓ ਪਾਣੀ ਇਸ ਮਨ ਕੀ ਪੂਰੀਏ। ਹੇ ਵਾਹਿਗੁਰੂ ਜੀ, ਸਰਗੁਣ ਸਰੂਪ ਦੇ ਅੰਦਰ ਤੁਹਾਡੀ ਜਿਹੜੀ ਤੋਰ ਹੈ, ਤੁਹਾਡੀ ਚਾਲ ਹੈ, ਤੁਹਾਡੀ ਰਫਤਾਰ ਹੈ, ਉਹ ਜਿਵੇਂ ਜਵਾਨ ਇਸਤਰੀ ਵਾਂਗੂ ਬੜੀ ਚੰਚਲ ਤੇ ਮਸਤੀ ਵਾਲੀ ਹੈ। ਤੇ ਆਓ ਪਾਣੀ, ਇਹ ਜਿਹੜੀ ਚਾਲ ਤੁਹਾਡੇ ਆਪਣੇ ਮਨ ਨੂੰ ਬੜੀ ਪਾਉਂਦੀ ਹੈ, ਇਸ ਮਨ ਕੀ ਪੂਰੀਏ, ਤੇ ਤੁਸੀਂ ਮਹਾਰਾਜ ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ, ਅਥਵਾ ਜਿੰਨੇ ਵੀ ਗੁਰਸਿੱਖ ਮਾਈ ਭਾਈ ਤੁਹਾਡੀ ਦਰ ਦੀ ਸ਼ਰਨ ਆਉਂਦੇ ਨੇ, ਤੁਸੀਂ ਉਹਨਾਂ ਦੇ ਸਭ ਦੇ ਮਨ ਦੀ ਇੱਛਾ ਨੂੰ ਪੂਰੀ ਕਰ ਦਿੰਦੇ ਹੋ। ਸਾਰੰਗ ਜਿਉ ਭਗਤ ਰਹਿ ਠਿਮ ਠਿਮ ਆਪ ਆਪ ਸੰਧੂਰੇ। ਹੇ ਵਾਹਿਗੁਰੂ ਜੀ, ਤੁਸੀਂ ਸਰਗੁਣ ਸਰੂਪ ਦੇ ਅੰਦਰ, ਸਾਰੰਗ ਦਾ ਅਰਥ ਹੈ ਹਾਥੀ, ਜਿਵੇਂ ਹਾਥੀ ਵੀ ਉਹ ਠੁਮਕ ਠੁਮਕ ਕਰਕੇ ਪੈਰ ਰੱਖਦਾ ਹੈ, ਹਾਥੀ ਦੀ ਚਾਲ ਵੀ ਬੜੀ ਸੁੰਦਰ ਮੰਨੀ ਗਈ ਹੈ। ਤੇ ਆਪ ਸੰਧੂਰੇ, ਤੇ ਆਪਣੇ ਆਪ ਨੂੰ ਵੀ ਉਹ ਮਸਤੀ ਦੇ ਵਿੱਚ ਹਮੇਸ਼ਾ ਰੱਖ ਕੇ ਬੜੀ ਸੋਹਣੀ ਚਾਲ ਚੱਲਦਾ ਹੈ, ਜਿਵੇਂ ਹਾਥੀ ਠੁਮਕ ਠੁਮਕ ਪੈਰ ਰੱਖਦਾ ਹੈ, ਇਸੇ ਤਰ੍ਹਾਂ ਮਹਾਰਾਜ ਤੁਸੀਂ ਆਪਣੇ ਆਪ ਨੂੰ ਹਾਥੀ ਵਾਂਗੂ ਸੰਧੂਰ ਕੇ, ਭਾਵ ਆਪਣੇ ਆਪ ਨੂੰ ਮਸਤੀ ਵਿੱਚ ਲਿਆ ਕੇ, ਤੇ ਤੁਸੀਂ ਬੜੀ ਸੁੰਦਰ ਚਾਲ ਚੱਲਦੇ ਹੋ। ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਵਾਣੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸਰਗੁਣ ਸਰੂਪ ਦੀ ਮਹਿਮਾ ਕਰ ਰਹੇ ਨੇ। ਸ੍ਰੀ ਰੰਗ ਰਾਤੀ, ਸ੍ਰੀ ਦਾ ਅਰਥ ਹੈ ਲਛਮੀ, ਜਿਹੜੀ ਲਛਮੀ ਹੈ ਉਹ ਸਰਗੁਣ ਸਰੂਪ ਦੀ ਇੱਕੋ ਦਾਸੀ ਹੈ। ਸ੍ਰੀ ਰੰਗ ਰਾਤੀ ਫਿਰੈ ਮਾਤੀ, ਜਿਹੜੀ ਸ੍ਰੀ ਦਾ ਅਰਥ ਹੈ ਲਛਮੀ, ਉਹ ਤੁਹਾਡੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਫਿਰੈ ਮਾਤੀ ਮਸਤ ਹੋਈ ਫਿਰਦੀ ਹੈ। ਤੁਹਾਡੇ ਆਲੇ ਦੁਆਲੇ ਜਿਹੜੀ ਲਛਮੀ ਹੈ, ਸ਼ਕਤੀ, ਉਹ ਤੁਹਾਡੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਮਸਤ ਹੋਈ ਫਿਰਦੀ ਹੈ, ਉਹ ਤੁਹਾਡੀਆਂ ਪਰਿਕਰਮਾ ਕਰ ਰਹੀ ਹੈ। ਕਿਵੇਂ? ਉਦੋਂ ਗੰਗਾ ਬਾਣੀ, ਜਿਵੇਂ ਗੰਗਾ ਦਾ ਪਾਣੀ ਬਹੁਤ ਸੁੰਦਰ ਤੇ ਬਹੁਤ ਪਵਿੱਤਰ ਮੰਨਿਆ ਹੈ, ਇਸੇ ਤਰ੍ਹਾਂ ਤੇ ਗੰਗਾ ਦੀ ਜਿਹੜੀ ਚਾਲ ਹੈ, ਗੰਗਾ ਦੇ ਪਾਣੀ ਦਾ ਵਹਾਅ ਹੈ, ਉਹ ਵੀ ਬੜਾ ਸੁੰਦਰ ਤੇ ਟਿਕਵਾਂ ਮੰਨਿਆ। ਇਸੇ ਤਰ੍ਹਾਂ ਜਿਹੜੀ ਲਛਮੀ ਹੈ, ਸੱਚੇ ਪਾਤਸ਼ਾਹ ਉਹ ਵੀ ਤੁਹਾਡੇ ਰੰਗ ਵਿੱਚ ਰੰਗੀ ਹੋਈ ਮਸਤ ਹੋਈ ਫਿਰਦੀ ਹੈ ਤੇ ਉਹਦਾ ਗੰਗਾ ਬਾਣੀ ਬਾਣੀ ਜਿਹੜੀ ਸੁਰਸਤੀ ਹੈ ਅਥਵਾ ਬਾਣੀ ਸ਼ਾਰਦਾ ਹੈ ਉਹ ਵੀ ਗੰਗਾ ਦੇ ਪਾਣੀ ਵਾਂਗੂ ਤੁਹਾਡੇ ਅੰਦਰ ਵਗ ਰਹੀ ਹੈ। ਬਿਨਵੰਤ ਨਾਨਕ ਦਾਸ ਹਰ ਕਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ। ਬੇਨਤੀ ਪੂਰਵਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਦਾ ਦਾਸ ਹਾਂ। ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਤੁਹਾਡੀ ਸਰਗੁਣ ਸਰੂਪ ਦੀ ਚਾਲ ਤੋਰ ਬੜੀ ਸੁਹਾਵਣੀ ਹੈ ਤੇ ਤੁਹਾਡੀ ਬਾਣੀ ਵੀ ਬੜੀ ਮਿੱਠੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸਰਗੁਣ ਸਰੂਪ ਦੀ ਮਹਿਮਾ ਉਚਾਰਨ ਕਰ ਰਹੇ ਨੇ, ਪਰ ਸਾਡੇ ਲਈ ਆਪ ਹੀ ਸਤਿਗੁਰੂ ਮਹਾਰਾਜ ਪਰਮੇਸ਼ਰ ਦਾ ਸਾਕਾਰ ਰੂਪ ਨੇ। ਜਾਂ ਕਲਗੀਧਰ ਪਾਤਸ਼ਾਹ, ਉਹਨਾਂ ਦੀ ਚਾਲ ਬੜੀ ਸੁੰਦਰ ਸੀ, ਬਾਣੀ ਬੜੀ ਮਿੱਠੀ ਸੀ, ਇਸ ਲਈ ਇਹ ਮਾਨੋ ਜੋ ਸਤਿਗੁਰੂ ਨੇ ਪਾਵਨ ਸਰਗੁਣ ਸਰੂਪ ਧਾਰਨ ਕੀਤੇ ਉਹਨਾਂ ਦੀ ਮਹਿਮਾ ਇਹਨਾਂ ਦੋ ਸ਼ੰਤਾਂ ਦੇ ਵਿੱਚ ਉਚਾਰਨ ਕੀਤੀ ਹੈ। ਕਿਉਂਕਿ ਗੁਰਮਤਿ ਦੇ ਅੰਦਰ ਨਿਰਗੁਣ ਤੇ ਸਰਗੁਣ ਨੂੰ ਵੱਖ ਵੱਖ ਨਹੀਂ ਮੰਨਿਆ ਗਿਆ। ਗੁਰਮਤਿ ਦਾ ਸਿਧਾਂਤ ਇਹ ਹੈ, ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰਜਨ ਸਗਲੀ ਮੋਹੀ। ਅਸੀਂ ਸਰਗੁਣ ਸਰੂਪ ਰਾਹੀਂ ਉਸ ਨਿਰਗੁਣ ਦੇ ਵਿੱਚ ਅਭੇਦ ਹੋਣਾ, ਇਸ ਲਈ ਪਹਿਲਾਂ ਗੁਰੂ ਹੈ ਸਾਡੇ ਲਈ, ਗੁਰੂ ਪਹਿਲਾਂ ਹੈ, ਗੁਰੂ ਤੋਂ ਬਾਅਦ ਵਿੱਚ ਪਰਮੇਸ਼ਰ ਦੀ ਗੱਲ ਆਉਂਦੀ ਹੈ। ਇਸ ਲਈ ਅਸੀਂ ਗੁਰੂ ਦੀ ਸੇਵਾ ਭਗਤੀ ਕਰਕੇ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਹੈ। ਜਾਂ ਇਹ ਮੰਨ ਲਓ ਵੀ ਹੁਣ ਇਹ ਸਰਗੁਣ ਸਰੂਪ ਦੇ ਅੰਦਰ ਮਾਨੋ ਸਤਿਗੁਰੂ ਨੇ ਗੁਰੂ ਦੀ ਹੀ ਦਸ ਰੂਪਾਂ ਦੀ ਹੀ ਮਹਿਮਾ ਉਚਾਰਨ ਕਰ ਦਿੱਤੀ ਹੈ। ਹੁਣ ਅੱਗੇ ਤੀਜੇ ਪਾਤਸ਼ਾਹ ਦੇ ਸ਼ੰਤ ਆਰੰਭ ਹੋ ਰਹੇ ਹਨ, ਉਹਦੀ ਵੀ ਵਿਚਾਰ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਵਡਹੰਸ ਮਹੱਲਾ ਤੀਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸ਼ੰਤ ਜੋ ਖੁਸ਼ੀਆਂ ਦੇ ਸਮੇਂ ਗੀਤ ਗਾਏ ਜਾਂਦੇ ਨੇ, ਉਸ ਤਾਰੀਖ ਦੇ ਉੱਤੇ ਪਾਵਨ ਪਵਿੱਤਰ ਇਹ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਈਏ ਸ਼ਬਦ ਦੁਆਰਾ ਇਸ ਜੀਵ ਰੂਪ ਇਸਤਰੀ ਨੂੰ ਸੰਬੋਧਨ ਕੀਤਾ। ਜਿਹੜਾ ਮੁਈਏ ਸ਼ਬਦ ਹੈ, ਪਹਾੜੀ ਬੋਲੀ ਦੇ ਵਿੱਚ ਮੁਈਏ ਦਾ ਅਰਥ ਪਿਆਰੀ ਵੀ ਹੈ। ਤੇ ਜਾਂ ਸਾਡੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਛੋਟੀਆਂ ਕੋਈ ਘਰਾਂ ਦੇ ਵਿੱਚ ਬੱਚੀਆਂ ਹੁੰਦੀਆਂ ਸਨ ਤੇ ਉਹਨਾਂ ਨੂੰ ਵੀ ਪਿਆਰ ਦੇ ਨਾਲ ਮੁਈਏ ਜਾਂ ਮਰ ਜਾਣੀਏ, ਇੱਧਰ ਆ, ਇਹ ਪਿਆਰ ਦੇ ਵਿੱਚ ਹੀ ਇਹ ਮੁਈਏ ਸ਼ਬਦ ਜਾਂ ਮਰ ਜਾਣੀਏ ਆਖਦੇ ਸਨ। ਸੋ ਸਤਿਗੁਰੂ ਮਹਾਰਾਜ ਨੇ ਵੀ ਉਸ ਸ਼ਬਦ ਦੁਆਰਾ ਇੱਥੇ ਜੀਵ ਨੂੰ ਸੰਬੋਧਨ ਕੀਤਾ ਹੈ। ਆਪਣੇ ਪਿਰ ਕੈ ਰੰਗ ਰਤੇ ਮੁਈਏ ਸੋਭਾਵੰਤੀ ਨਾਰੇ। ਐ ਮੁਈਏ, ਐ ਪਿਆਰੀਏ ਅਥਵਾ ਐ ਮਰਨ ਯੋਗੀਏ, ਐ ਮਰ ਜਾਣੀਏ, ਤੂੰ ਆਪਣੇ ਪਤੀ ਪਰਮੇਸ਼ਰ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੀ ਰਹੋ। ਸੋਭਾਵੰਤੀ ਨਾਰੇ, ਹੇ ਜੀਵ ਰੂਪ ਇਸਤਰੀ, ਤਾਂ ਹੀ ਤੂੰ ਸੋਭਾ ਵਾਲੀ ਬੜੀ ਸੁੰਦਰ ਬਣ ਸਕਦੀ ਹੈ। ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੇ ਭਾਏ ਪਿਆਰੇ। ਐ ਮੁਈਏ ਪਿਆਰੀਏ, ਐ ਮਰਨ ਯੋਗੀਏ, ਸੱਚੇ ਸ਼ਬਦ ਦੁਆਰਾ ਜੇ ਤੂੰ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਰਹੀ ਮਿਲੀ ਰਵੇਂ, ਸੱਚਾ ਸ਼ਬਦ ਮਿਲ ਰਹੀ ਮੁਈਏ, ਐ ਮਰ ਜਾਣੀਏ, ਐ ਪਿਆਰੀਏ, ਜੇ ਤੂੰ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲੀ ਰਵੇਂ ਪਿਰ ਰਾਵੇ ਪਾਏ ਪਿਆਰੇ, ਤੇ ਫੇਰ ਤੂੰ ਬੜੇ ਪਿਆਰ ਦੇ ਨਾਲ ਤੇ ਭਾਵਨਾ ਦੇ ਨਾਲ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕਦੀ ਹੈ। ਸੱਚਾ ਪਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨਿਹੋਂ ਰਚਾਇਆ। ਲੋ ਹਜ਼ੂਰ ਕਹਿੰਦੇ ਨੇ, ਜਿਸ ਜੀਵ ਰੂਪ ਇਸਤਰੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਰਚਾ ਲਿਆ ਹੈ, ਜਿਸ ਨੇ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਦਾ ਸੰਬੰਧ ਜੋੜ ਲਿਆ ਹੈ। ਸੱਚਾ ਪਾਏ ਪਿਆਰੀ ਕੰਤ ਸਵਾਰੀ, ਉਹ ਸੱਚੇ ਪ੍ਰੇਮ ਦਾ ਸਦਕਾ ਵਾਹਿਗੁਰੂ ਨੂੰ ਪਿਆਰੀ ਹੋ ਗਈ ਤੇ ਕੰਤ ਸਵਾਰੀ ਫਿਰ ਉਸਨੂੰ ਪਤੀ ਪਰਮੇਸ਼ਰ ਨੇ ਸਵਾਰ ਦਿੱਤਾ, ਉਹਦੇ ਜੀਵਨ ਨੂੰ ਸਵਾਰ ਦਿੱਤਾ, ਉਹਦੇ ਲੋਕ ਤੇ ਪਰਲੋਕ ਨੂੰ ਵੀ ਸਵਾਰ ਦਿੱਤਾ। ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਹਜ਼ੂਰ ਫਰਮਾਉਂਦੇ ਹਨ, ਜਿਸ ਜੀਵ ਰੂਪ ਇਸਤਰੀ ਦਾ ਮਨ ਗੁਰੂ ਕੇ ਸ਼ਬਦ ਵਿੱਚ ਲੀਨ ਹੋ ਗਿਆ, ਆਪ ਗਵਾਇਆ, ਉਸਨੇ ਆਪਾ ਭਾਵ ਗਵਾ ਦਿੱਤਾ। ਜਦੋਂ ਆਪਾ ਭਾਵ ਚਲਿਆ ਗਿਆ ਤਾਂ ਫਿਰ ਪਾਇਆ, ਤਾਂ ਉਸਨੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ। ਹਜ਼ੂਰ ਫਰਮਾਉਂਦੇ ਹਨ, ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ। ਸਾ ਧਨ ਦਾ ਅਰਥ ਵੀ ਸ੍ਰੇਸ਼ਟ ਇਸਤਰੀ। ਉਹ ਜੀਵ ਰੂਪ ਸ੍ਰੇਸ਼ਟ ਇਸਤਰੀ ਸ਼ਬਦ ਸੁਹਾਈ, ਗੁਰੂ ਕੇ ਸ਼ਬਦ ਦੁਆਰਾ ਸੁਹਾਵਣੀ ਹੋ ਗਈ, ਸੁਹਾਵਣੀ ਬਣ ਗਈ, ਸੋਹਣੀ ਹੋ ਗਈ। ਪ੍ਰੇਮ ਕਸਾਈ, ਜਿਸ ਦੇ ਅੰਦਰ ਵਾਹਿਗੁਰੂ ਦੇ ਪ੍ਰੇਮ ਦੀ ਖਿੱਚ ਪੈਦਾ ਹੋ ਗਈ। ਅੰਤਰ ਪ੍ਰੀਤ ਪਿਆਰੀ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰੀਤੀ ਪਿਆਰੀ ਲੱਗੀ ਤੇ ਪ੍ਰੇਮ ਦੀ ਖਿੱਚ ਪੈਦਾ ਹੋ ਗਈ। ਉਹ ਜੀਵ ਰੂਪ ਇਸਤਰੀ ਗੁਰੂ ਕੇ ਸ਼ਬਦ ਦੁਆਰਾ ਸੁਹਾਈ ਸੁਹਾਵਣੀ ਬਣ ਗਈ। ਨਾਨਕ ਸਾ ਤਨ ਮੇਲ ਲਈ ਫਿਰ ਆਪੇ, ਸੱਚ ਸਾਹੇ ਸੁਆਰੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਸਾ ਤਨ ਮੇਲ ਲਈ ਫਿਰ ਆਪੇ, ਵੀ ਉਹ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮੇਲ ਲਈ। ਕਿਹੜੀ ਇਸਤਰੀ? ਸੱਚ ਹੈ ਸਾਹਿ ਸਵਾਰੀ, ਜਿਸ ਨੂੰ ਸੱਚੇ ਸ਼ਾਹ ਪਾਤਸ਼ਾਹ ਅਕਾਲ ਪੁਰਖ ਨੇ ਆਪ ਹੀ ਸਵਾਰਿਆ ਸੀ। ਸਵਾਰਿਆ ਕਿਸ ਨੂੰ ਸੀ? ਹਰ ਹਰ ਸਿਉ ਨੇਹੋ ਰਚਾਇਆ, ਜਿਸਨੇ ਵਾਹਿਗੁਰੂ ਦੇ ਨਾਲ ਪਿਆਰ ਕਰ ਲਿਆ ਸੀ ਤੇ ਜਿਸ ਨੂੰ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਆਪ ਸਵਾਰ ਦਿੱਤਾ, ਉਸੇ ਜੀਵ ਰੂਪ ਇਸਤਰੀ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ। ਨਿਰਗੁਣ ਵੰਤੜੀਏ ਪਰ ਦੇਖ ਹਦੂਰੇ ਰਾਮ। ਹੁਣ ਅੱਗੇ ਦੂਸਰੇ ਅੰਕ ਵਿੱਚ ਸਤਿਗੁਰੂ ਫਰਮਾਉਂਦੇ ਹਨ ਕਿ ਐ ਨਿਰਗੁਣ ਵੰਤੜੀਏ, ਐ ਨਿਰਗੁਣ ਯਾਰੀਏ, ਐ ਔਗਣਾ ਵਾਲੀਏ ਅਥਵਾ ਨਿਰਗੁਣ ਵੰਤੜੀਏ। ਜਿਹੜੀ ਗੁਣਾਂ ਤੋਂ ਰਹਿਤ ਇਸਤਰੀ ਹੋਵੇ ਉਹਨੂੰ ਨਿਰਗੁਣ ਵੰਤੜੀ ਕਿਹਾ ਜਾਂਦਾ ਹੈ। ਵੀ ਐ ਨਿਰਗੁਣ ਯਾਰੀਏ, ਐ ਚੰਗੇ ਦੈਵੀ ਗੁਣਾਂ ਤੋਂ ਸੱਖਣੀ ਇਸਤਰੀਏ, ਪਰ ਦੇਖ ਹਦੂਰੇ ਰਾਮ। ਹੇ ਭਾਈ, ਤੂੰ ਉਸ ਪਤੀ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਹਾਜ਼ਰ ਨਾਜ਼ਰ ਵੇਖ, ਉਹਨੂੰ ਆਪਣੇ ਨੇੜੇ ਤੋਂ ਨੇੜੇ ਅਨੁਭਵ ਕਰ। ਗੁਰਮੁਖ ਜਿੰਨੀ ਰਾਵਿਆ ਮੁਈਏ, ਰਵ ਰਹਿਆ ਪਰ ਪੂਰੇ ਰਾਮ। ਐ ਮੁਈਏ ਪਿਆਰੀਏ, ਐ ਮਰਨ ਜੋਗੀਏ, ਗੁਰੂ ਦੁਆਰਾ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਰਾਵਿਆ ਉਚਾਰਨ ਕੀਤਾ ਹੈ, ਫਿਰ ਰਵ ਰਹਿਆ ਪਰ ਪੂਰੇ ਰਾਮ। ਰਾਮ ਹੇ ਭਾਈ, ਫਿਰ ਉਹਨਾਂ ਨੂੰ ਸਭ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਕੇ ਵਸ ਰਿਹਾ ਅਨੁਭਵ ਹੋ ਗਿਆ। ਜਿਨ੍ਹਾਂ ਨੇ ਵਾਹਿਗੁਰੂ ਦੇ ਜਸ ਨੂੰ ਉਚਾਰਿਆ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਫਿਰ ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਆਪਕ ਸਰੂਪ ਦੇ ਵਿੱਚ ਦਰਸ਼ਨ ਦੀਦਾਰੇ ਹੁੰਦੇ ਹਨ। ਫਿਰ ਰਵ ਰਹਿਆ ਪਰ ਪੂਰੇ ਵੇਖ ਹਜੂਰੇ, ਜੁਗ ਜੁਗ ਏਕੋ ਜਾਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਿਰ ਰਵ ਰਹਿਆ ਪਰ ਪੂਰੇ, ਉਹ ਪਤੀ ਪਰਮੇਸ਼ਰ ਸਭ ਥਾਵਾਂ ਦੇ ਵਿੱਚ ਹੀ ਭਰਪੂਰ ਹੋ ਕੇ, ਪਰਿਪੂਰਨ ਹੋ ਕੇ ਵਸ ਰਿਹਾ ਹੈ ਤੇ ਉਹਨੂੰ ਉਹ ਹਮੇਸ਼ਾ ਲਈ ਅੰਗ ਸੰਗ ਨੇੜੇ ਤੋਂ ਨੇੜੇ ਵੇਖਦੀ ਹੈ। ਜੁਗ ਜੁਗ ਏਕੋ ਜਾਤਾ, ਕਿਉਂਕਿ ਉਸਨੇ ਜੁਗਾਂ ਜੁਗਾਂ ਦੇ ਵਿੱਚ ਇੱਕੋ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਸਾਰੇ ਜੁਗਾਂ ਜੁਗਾਂ ਦੇ ਵਿੱਚ ਇੱਕੋ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਤੇ ਜਿਹੜੀ ਸੁਹਾਗਵੰਤੀ ਹੈ ਤੇ ਉਸਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਰੇ ਦੇਸ਼ ਕਾਲ ਦੇ ਅੰਦਰ ਵਿਆਪਕ ਸਰੂਪ ਕਰਕੇ ਅਨੁਭਵ ਕਰ ਲਿਆ ਹੈ। ਤਨ ਬਾਲੀ ਭੋਲੀ ਪਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਹਜ਼ੂਰ ਕਹਿੰਦੇ ਨੇ, ਜਿਹੜੀ ਤਨ ਜੀਵ ਰੂਪ ਇਸਤਰੀ, ਬਾਲੀ ਦਾ ਅਰਥ ਕਿਸ਼ੋਰ ਅਵਸਥਾ ਵਾਲੀ ਤੇ ਭੋਲੀ ਨਿਸ਼ਕਪਟ ਹੈ, ਪਿਰ ਸਹਿਜ ਰਾਵੈ, ਵੀ ਉਸ ਪਤੀ ਪਰਮੇਸ਼ਰ ਨੂੰ ਸਹਿਜ ਸੁਤੇ ਸਿੱਧ ਹੀ ਅਥਵਾ ਸ਼ਾਂਤੀ ਤੇ ਧੀਰਜ ਦੇ ਨਾਲ ਰਾਵੈ ਮਾਣਦੀ ਹੈ। ਤਨ ਬਾਲੀ ਭੋਲੀ ਜੀਵ ਰੂਪ, ਜਿਹੜੀ ਜੀਵ ਰੂਪ ਇਸਤਰੀ ਬਾਲੀ ਦਾ ਅਰਥ ਕਿਸ਼ੋਰ ਅਵਸਥਾ ਵਾਲੀ ਤੇ ਭੋਲੀ ਪਾਲੀ ਨਿਸ਼ਕਪਟ ਸੀ, ਵੀ ਉਹ ਸਹਿਜ ਦੇ ਵਿੱਚ ਸ਼ਾਂਤੀ ਧੀਰਜ ਦੇ ਵਿੱਚ ਪਤੀ ਦੇ ਆਨੰਦ ਨੂੰ ਮਾਣਦੀ ਹੈ। ਮਿਲਿਆ ਕਰਮ ਵਿਧਾਤਾ, ਕਿਉਂਕਿ ਕਰਮਾਂ ਅਨੁਸਾਰ ਸਾਰੇ ਜੀਵਾਂ ਨੂੰ ਫਲ ਦੇਣ ਵਾਲਾ ਵਾਹਿਗੁਰੂ ਉਸ ਨੂੰ ਮਿਲ ਗਿਆ ਹੈ। ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ, ਹਰ ਸਰ ਰਹੀ ਪਰ ਪੂਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ, ਜਿਸ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ ਤੇ ਗੁਰੂ ਕੇ ਸ਼ਬਦ ਰਾਹੀਂ ਵਾਹਿਗੁਰੂ ਦੇ ਜਸ ਨੂੰ ਉਚਾਰਨ ਕੀਤਾ, ਹਰ ਸਰ ਰਹੀ ਪਰ ਪੂਰੇ। ਉਹ ਵਾਹਿਗੁਰੂ ਦੇ ਸਰ ਸਰੋਵਰ ਦੇ ਵਿੱਚ, ਭਾਵ ਉਸ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਹਮੇਸ਼ਾ ਲਈ ਭਰਪੂਰ ਹੋ ਜਾਂਦੀ ਹੈ, ਉਹਦੇ ਵਿੱਚ ਮਗਨ ਹੋ ਜਾਂਦੀ ਹੈ, ਉਹਦੇ ਵਿੱਚ ਹਮੇਸ਼ਾ ਲਈ ਡੁਬਕੀਆਂ ਲਾਉਂਦੀ ਹੈ। ਨਾਨਕ ਕਾਮਣ ਸਾ ਫਿਰ ਭਾਵੈ, ਸ਼ਬਦੇ ਰਹਿ ਹਦੂਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਪਤੀ ਪਰਮੇਸ਼ਰ ਨੂੰ ਪਾਉਂਦੀ ਹੈ। ਸ਼ਬਦੇ ਰਹਿ ਹਦੂਰੇ, ਜਿਹੜੀ ਗੁਰੂ ਕੇ ਸ਼ਬਦ ਰਾਹੀਂ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦੀ ਹੈ ਤੇ ਉਸ ਨੂੰ ਹਾਜ਼ਰ ਨਾਜ਼ਰ ਸਮਝਦੀ ਹੈ, ਉਹੀ ਜੀਵ ਰੂਪ ਇਸਤਰੀ ਵਾਹਿਗੁਰੂ ਪਰਮੇਸ਼ਰ ਪਤੀ ਦੇ ਮਨ ਨੂੰ ਪਾਉਂਦੀ ਹੈ। ਸੁਹਾਗਣੀ ਜਾਏ ਪੁੱਛੋ ਮੁਈਏ, ਜਿਨੀ ਵਿੱਚੋਂ ਆਪ ਗੁਆਇਆ। ਲਓ ਹੁਣ ਫੇਰ ਅੱਗੇ ਉਤਮ ਸਖੀ ਆਖਦੀ ਹੈ, ਐ ਮੁਈਏ ਐ ਪਿਆਰੀਏ, ਜਿਹੜੀਆਂ ਸੁਹਾਗਵੰਤੀਆਂ ਰੂਹਾਂ ਨੇ, ਪ੍ਰਭੂ ਦੇ ਪਿਆਰ ਵਾਲੀਆਂ ਰੂਹਾਂ ਨੇ, ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਕੀ ਨਿਸ਼ਾਨੀ ਹੈ ਜਿਨੀ ਵਿੱਚੋਂ ਆਪ ਗੁਆਇਆ। ਜਿਨ੍ਹਾਂ ਨੇ ਵਿੱਚੋਂ ਆਪਾ ਭਾਵ ਹੰਕਾਰ ਗੁਆ ਦਿੱਤਾ ਹੈ, ਐਸੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੂੰ ਜਾ ਕੇ ਪੁੱਛੋ ਭਈ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਮਿਲਾਪ ਹੋ ਸਕਦਾ ਹੈ। ਫਿਰ ਕਾ ਹੁਕਮ ਨਾ ਪਾਇਓ ਮੁਈਏ, ਜਿਨੀ ਵਿੱਚੋਂ ਆਪ ਨਾ ਗੁਆਇਆ। ਐ ਮੁਈਏ ਪਿਆਰੀਏ, ਐ ਮਰਨ ਜੋਗੀਏ, ਫਿਰ ਕਾ ਹੁਕਮ ਨਾ ਪਾਇਓ। ਜਿਸਨੇ ਪਤੀ ਪਰਮੇਸ਼ਰ ਦਾ ਹੁਕਮ ਨਹੀਂ ਪ੍ਰਾਪਤ ਕੀਤਾ ਤੇ ਜਿਸਨੇ ਵਿੱਚੋਂ ਆਪਾ ਭਾਵ ਹੰਕਾਰ ਨਹੀਂ ਗੁਆਇਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਵੀ ਨਹੀਂ ਮਿਲ ਸਕਦੀ, ਕਿਉਂਕਿ ਜਿੱਥੇ ਹੰਕਾਰ ਹੈ ਉੱਥੇ ਹੁਕਮ ਨਹੀਂ ਮੰਨਿਆ ਜਾ ਸਕਦਾ। ਫਿਰ ਕਾ ਹੁਕਮ ਨਾ ਪਾਇਓ ਮੁਈਏ, ਐ ਮਰਨ ਜੋਗੀਏ, ਜਿਸਨੇ ਵਿੱਚੋਂ ਆਪਾ ਭਾਵ ਨਹੀਂ ਗੁਆਇਆ, ਉਸ ਪਤੀ ਪਰਮੇਸ਼ਰ ਦਾ ਹੁਕਮ ਦਾ ਵੀ ਆਨੰਦ ਨਹੀਂ ਪ੍ਰਾਪਤ ਕਰ ਸਕਦੀ, ਹੁਕਮ ਮੰਨਣ ਦਾ ਵੀ ਸਵਾਦ ਨਹੀਂ ਮਾਣ ਸਕਦੀ, ਜਿਸਨੇ ਆਪਾ ਭਾਵ ਹੰਕਾਰ ਨਹੀਂ ਛੱਡਿਆ। ਜਿਨੀ ਆਪ ਗਵਾਇਆ ਤਿਨੀ ਪਰ ਪਾਇਆ, ਰੰਗ ਸਿਉ ਰਲੀਆ ਮਾਣੈ। ਲੋ, ਜਿਸ ਜੀਵ ਰੂਪ ਇਸਤਰੀ ਨੇ ਆਪਾ ਭਾਵ ਗੁਆ ਦਿੱਤਾ ਹੈ, ਹੰਕਾਰ ਤੇ ਹੋਮੈ ਦੇ ਭਾਵ ਨੂੰ ਵਿਸਰਜਨ ਕਰ ਦਿੱਤਾ ਹੈ, ਤਿਨੀ ਪਰ ਪਾਇਆ, ਤੇ ਫਿਰ ਉਹਨਾਂ ਨੇ ਹੀ ਪਤੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਰੰਗ ਸੋ ਰਲੀਆ ਮਾਣ ਹੈ, ਫਿਰ ਉਹ ਬੜੇ ਰੰਗ ਪ੍ਰੇਮ ਦੇ ਨਾਲ ਹਮੇਸ਼ਾ ਲਈ ਉਹ ਰੰਗ ਰਲੀਆਂ ਮਾਣਦੀ ਹੈ। ਸਦਾ ਰੰਗ ਰਾਤੀ ਸਹਿਜੇ ਮਾਤੀ, ਅੰਧ ਨਾਮ ਵਖਾਣੈ। ਸਦਾ ਰੰਗ ਰਾਤੀ, ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ। ਸਹਿਜੇ ਮਾਤੀ, ਉਹ ਸੁਤੇ ਸਿੱਧ ਹੀ ਨਾਮ ਦੀ ਖੁਮਾਰੀ ਵਿੱਚ ਮਸਤ ਹੋਈ ਰਹਿੰਦੀ ਹੈ। ਕਿਉਂ? ਅੰਦਰ ਨਾਮ ਵਖਾਣਾ, ਉਹ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਹੀ ਤੇ ਜਪਦੀ ਹੈ। ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ, ਉਸ ਨਾਮ ਦੀ ਮਸਤੀ ਹਮੇਸ਼ਾ ਲਈ ਉਹਨੂੰ ਚੜੀ ਰਹਿੰਦੀ ਹੈ। ਕਾਮਣ ਵਡਭਾਗੀ ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਭਾਇਆ। ਲਵ, ਹਜ਼ੂਰ ਕਹਿੰਦੇ ਨੇ ਉਹ ਕਾਮਣ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਬਣ ਗਈ, ਉਹ ਚੰਗੀ ਕਿਸਮਤ ਵਾਲੀ ਬਣ ਗਈ। ਅੰਤਰ ਲਿਵ ਲਾਗੀ, ਜਿਸਦੀ ਅੰਦਰੋਂ ਲਿਵ ਵਾਹਿਗੁਰੂ ਦੇ ਨਾਲ ਜੁੜ ਗਈ। ਹਰ ਕਾ ਪ੍ਰੇਮ ਸੁਭਾਇਆ, ਜਿਸਨੂੰ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਸੁਭਾਇਆ, ਮਨ ਨੂੰ ਚੰਗਾ ਲੱਗਿਆ, ਸੋ ਭਲੀ ਪ੍ਰਕਾਰ ਵਾਹਿਗੁਰੂ ਦਾ ਪ੍ਰੇਮ ਜਿਸਦੇ ਮਨ ਨੂੰ ਭਾ ਗਿਆ, ਬਈ ਉਹ ਇਸਤਰੀ ਵੱਡਿਆਂ ਭਾਗਾਂ ਵਾਲੀ ਹੋ ਗਈ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸੀਗਾਰ ਬਣਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਜੀਵ ਰੂਪ ਇਸਤਰੀ ਸਹਿਜੇ ਰਾਤੀ, ਵੀ ਉਹ ਆਤਮਕ ਰੰਗ ਦੀ ਮਸਤੀ ਵਿੱਚ ਹਮੇਸ਼ਾ ਲਈ ਮਗਨ ਹੋਈ ਰਹਿੰਦੀ ਹੈ। ਜਿਨ ਸੱਚ ਸ਼ਿੰਗਾਰ ਬਣਾਇਆ, ਜਿਸਨੇ ਸੱਚਾ ਸ਼ਿੰਗਾਰ ਬਣਾਇਆ ਹੈ, ਸੱਚਾ ਸ਼ਿੰਗਾਰ ਕਿਹੜਾ ਹੈ? ਭਗਤੀ ਦਾ। ਜਿਸਨੇ ਭਗਤੀ ਤੇ ਗਿਆਨ ਦਾ ਸੱਚਾ ਸ਼ਿੰਗਾਰ ਬਣਾਇਆ ਹੈ, ਉਹ ਜੀਵ ਰੂਪ ਇਸਤਰੀ ਆਤਮਕ ਅਡੋਲ ਅਵਸਥਾ ਦੇ ਵਿੱਚ ਤੇ ਆਤਮਕ ਰੰਗ ਦੇ ਵਿੱਚ ਹਮੇਸ਼ਾ ਲਈ ਮਗਨ ਹੋਈ ਰਹਿੰਦੀ ਹੈ। ਹਉਮੈ ਮਾਰ ਮੁਈਏ ਤੂੰ ਚੱਲ ਗੁਰ ਕੈ ਪਾਏ। ਲੋ ਹੁਣ ਮਿਲਣ ਦਾ ਇਹ ਤਰੀਕਾ ਹੈ, ਐ ਮੁਈਏ ਐ ਪਿਆਰੀਏ ਤੂੰ ਹਉਮੈ ਨੂੰ ਮਾਰ ਕੇ ਤੇ ਗੁਰੂ ਮਹਾਰਾਜ ਦੇ ਅਨੁਸਾਰ ਹੋ ਕੇ ਚੱਲ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਆਗਿਆ ਵਿੱਚ ਚੱਲ ਕੇ ਹੀ ਸਾਨੂੰ ਪਰਮੇਸ਼ਰ ਮਿਲ ਸਕਦਾ ਹੈ। ਹਰ ਵਾਰ ਰਾਵਹਿ ਸਦਾ ਮੁਈਏ, ਨਿਜ ਘਰ ਵਾਸਾ ਪਾਏ। ਐ ਜੀਵ ਰੂਪ ਇਸਰੀਏ, ਜੇ ਤੂੰ ਹਉਮੈ ਨੂੰ ਮਾਰ ਕੇ ਗੁਰੂ ਦੇ ਅਨੁਸਾਰ ਹੋ ਕੇ ਚੱਲ ਪਵੇ, ਹਰ ਵਾਰ ਰਾਵਹਿ ਸਦਾ ਮੁਈਏ, ਹੇ ਪਿਆਰੀਏ, ਫਿਰ ਹਮੇਸ਼ਾ ਲਈ ਉਸ ਪਤੀ ਪਰਮੇਸ਼ਰ ਦੇ ਵਰ ਦੇ ਆਨੰਦ ਨੂੰ ਮਾਣ ਸਕਦੀ ਹੈ ਤੇ ਨਾਲ ਨਿਜ ਘਰ ਵਾਸਾ ਪਾਏ, ਆਪਣੇ ਘਰ ਭਾਵ ਵਾਹਿਗੁਰੂ ਦੇ ਘਰ ਸੱਚਖੰਡ ਦੇ ਵਿੱਚ ਵਾਸਾ ਵੀ ਪ੍ਰਾਪਤ ਕਰ ਸਕਦੀ ਹੈ। ਨਿਜ ਘਰ ਵਾਸਾ ਪਾਏ ਸ਼ਬਦ ਵਜਾਏ, ਸਦਾ ਸੁਹਾਗਣ ਨਾਰੇ। ਲੋ ਹਜ਼ੂਰ ਕਹਿੰਦੇ ਨੇ, ਜੋ ਆਪਣੇ ਨਿਜ ਘਰ ਦੇ ਵਿੱਚ ਵਾਸਾ ਪ੍ਰਾਪਤ ਕਰ ਲਵੇ, ਤੁਰਿਆ ਘਰ ਦੇ ਵਿੱਚ ਆਤਮਕ ਡੋਲ ਅਵਸਥਾ ਵਿੱਚ, ਅਥਵਾ ਉਸ ਵਾਹਿਗੁਰੂ ਦੇ ਘਰ ਸੱਚਖੰਡ ਦੇ ਵਿੱਚ ਜੋ ਵਾਸਾ ਪ੍ਰਾਪਤ ਕਰ ਲਵੇ, ਸ਼ਬਦ ਵਜਾਏ ਤੇ ਨਾਲ ਗੁਰੂ ਸ਼ਬਦ ਨੂੰ ਵਜਾ ਕੇ ਭਾਵ ਵਾਹਿਗੁਰੂ ਵਾਹਿਗੁਰੂ ਨਾਮ ਦਾ ਵਾਜਾ ਵਜਾ ਕੇ ਸਦਾ ਸੁਹਾਗਣ ਨਾਰੀ, ਫਿਰ ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਸੁਹਾਗਣ ਬਣ ਜਾਂਦੀ ਹੈ। ਭਾਵ ਉਸਨੂੰ ਹਮੇਸ਼ਾ ਲਈ ਸੱਚਾ ਸੁਹਾਗ, ਪ੍ਰਭੂ ਦਾ ਮਿਲਾਪ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਪਿਰ ਰਲੀਆ ਲਾ ਜੋ ਬਨ ਬਾਲਾ, ਆਂਦਨ ਕੰਤ ਸਵਾਰੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਰਲੀਆਲਾ ਆਨੰਦ ਦਾ ਘਰ ਹੈ ਤੇ ਜੁਬਨ ਬਾਲਾ ਉਹ ਚੜ੍ਹਦੀ ਜਵਾਨੀ ਵਾਲਾ ਹੈ। ਆਂਦਨ ਕੰਤ ਸਵਾਰੀ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਦਿਨ ਰਾਤ ਵੀ ਉਸ ਜੀਵ ਰੂਪ ਕੰਤ ਇਸਤਰੀ ਨੂੰ ਸਵਾਰ ਦਿੱਤਾ। ਭਾਵ ਜੋ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੀ ਹੈ, ਸ਼ਬਦ ਦਾ ਵਾਜਾ ਵਜਾਉਂਦੀ ਹੈ ਤੇ ਵਾਹਿਗੁਰੂ ਪਰਮੇਸ਼ਰ ਉਸ ਜੀਵ ਰੂਪ ਇਸਤਰੀ ਦੇ ਜੀਵਨ ਨੂੰ ਸਵਾਰ ਦਿੰਦਾ ਹੈ। ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਵਾਰ ਸੁਹਾਗੋ ਮਸਤਕ ਭਾਗੋ, ਜਿਸ ਦੇ ਮੱਥੇ ਤੇ ਵੱਡੇ ਭਾਗ ਹੁੰਦੇ ਨੇ ਤੇ ਉਹਨੂੰ ਹੀ ਵਾਹਿਗੁਰੂ ਪਰਮੇਸ਼ਰ ਪਤੀ ਵਰਗਾ ਸੁਹਾਗ ਪ੍ਰਾਪਤ ਹੁੰਦਾ। ਸੱਚਾ ਸ਼ਬਦ ਸੁਹਾਏ ਤੇ ਸੱਚੇ ਸ਼ਬਦ ਦੁਆਰਾ ਉਸਨੂੰ ਸੁਹਾਏ ਸੋਭਾ ਵੀ ਤੇ ਸੁਹਾਵਣਾ ਜੀਵਨ ਪ੍ਰਾਪਤ ਹੋ ਜਾਂਦਾ ਹੈ ਸੁਹਾਗਣਾ ਵਾਲਾ। ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੈ ਸਤਿਗੁਰ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਜੀਵ ਰੂਪ ਇਸਤਰੀ ਤਾਂ ਹੀ ਉਸ ਪਤੀ ਪਰਮੇਸ਼ਰ ਦੇ ਰੰਗ ਵਿੱਚ ਰਾਤੀ ਰੰਗੀ ਜਾ ਸਕਦੀ ਹੈ। ਨਾਨਕ ਕਾਮਣ ਹਰ ਰੰਗ ਰਾਤੀ, ਇਹ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਆਨੰਦ ਵਿੱਚ ਤਾਂ ਹੀ ਇਹ ਮਗਨ ਹੋ ਸਕਦੀ ਹੈ, ਜਾਂ ਚੱਲੈ ਸਤਿਗੁਰ ਪਾਏ, ਜੇ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ ਤੇ ਗੁਰਮਤ ਦਾ ਸਿਧਾਂਤ ਹੀ ਗੁਰਪ੍ਰਸਾਦ ਤੇ ਟਿਕਿਆ ਹੋਇਆ। ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਸੇਵਾ ਤੇ ਸਿਮਰਨ ਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਜਪਿਆ ਜਾਂਦਾ ਹੈ। ਇਸੇ ਲਈ ਜੋ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦੀ ਹੈ, ਉਹੀ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਆਨੰਦ ਵਿੱਚ ਮਸਤ ਹੁੰਦੀ ਹੈ, ਮਗਨ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ, ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੇ ਸਤਿਗੁਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।